ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲੈ ਕਿਰਪਾ ਗੁਣ ਗਾਮ ਮਾਂਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਇ ਧਾਇ ਬਹੁਵਿਧ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹ ਦੀਸਾ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਬਿਨ ਗੋਵਿੰਦ ਅਵਰ ਜੇ ਚਾਹ ਦੀਸਾ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਨ ਤੋਂ ਪਹਿਲਾਂ ਅੱਜ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਲਾਈ ਹੋਈ ਮਰਯਾਦਾ ਸਤਿਗੁਰਾਂ ਦਾ ਬਖਸ਼ਿਆ ਹੋਇਆ ਮਹਾਨ ਪੁਰਬ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਹੈ। ਉਸ ਸੰਬੰਧ ਦੇ ਵਿੱਚ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰਨੀਆਂ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਮਨਾਉਣਾ ਆਰੰਭ ਕੀਤਾ। ਸਾਧ ਸੰਗਤ ਜੀ, ਹਿੰਦੁਸਤਾਨ ਦੇ ਅੰਦਰ ਇਸ ਤੋਂ ਪਹਿਲਾਂ ਹੋਲੀ ਦਾ ਦਿਹਾੜਾ ਮਨਾਇਆ ਜਾਂਦਾ ਰਿਹਾ, ਹੁਣ ਵੀ ਮਨਾਇਆ ਜਾਂਦਾ ਹੈ, ਜੋ ਕਿ ਇਤਿਹਾਸਕ ਘਟਨਾ ਭਗਤ ਪ੍ਰਹਿਲਾਦ ਜੀ ਦੇ ਨਾਲ ਜੁੜਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਘਰ ਹਰ ਨਾਖ ਸ਼ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਉੱਥੇ ਫਿਰ ਜਿਸ ਵਕਤ ਪ੍ਰਹਿਲਾਦ ਭਗਤ ਜੀ ਆਪਣੇ ਪਿਤਾ ਹਰਨਾਕਸ਼ ਦਾ ਨਾਮ ਛੱਡ ਕੇ ਪਰਮਾਤਮਾ ਦਾ ਨਾਮ ਲੈਂਦੇ ਹਨ, ਰਾਮ ਰਾਮ ਜਪਦੇ ਹਨ, ਹਰਨਾਕਸ਼ ਨੇ ਬੜੇ ਕ੍ਰੋਧ ਵਿੱਚ ਬੜੇ ਗੁੱਸੇ ਦੇ ਵਿੱਚ ਆ ਕੇ ਪ੍ਰਹਿਲਾਦ ਨੂੰ ਖਤਮ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਭਾਈ ਸਾਹਿਬ ਜੀ ਨੇ ਫਰਮਾਇਆ ਹੈ ਕਿ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ। ਕਦੇ ਪਾਣੀ ਦੇ ਵਿੱਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਕਦੇ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕਰਦੇ ਹਨ। ਬਹੁਤਾ ਲੰਬਾ ਚੌੜਾ ਵਿਸਥਾਰ ਨਹੀਂ, ਜਿਹੜੀ ਇਸ ਦੀ ਪ੍ਰਹਿਲਾਦ ਜੀ ਦੀ ਭੂਆ ਸੀ ਉਹ ਤਾਂ ਅੱਗ ਦੇ ਵਿੱਚ ਜਲ ਕੇ ਰਾਖ ਹੋ ਗਈ। ਪ੍ਰਹਿਲਾਦ ਨੂੰ ਤੱਤੀ ਵਾਰ ਨਹੀਂ ਲੱਗੀ। ਰੋਜ਼ਾਨਾ ਹੀ ਇਹ ਬਚਨ ਆਪਾਂ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਲੱਗਿਆਂ ਵੀ ਦੁਹਰਾਉਂਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਵਾਹਿਗੁਰੂ ਆਪਣੇ ਪਿਆਰਿਆਂ ਦੀ ਆਦਿ ਕਾਲ ਤੋਂ ਹੀ ਰੱਖਿਆ ਕਰਦਾ ਆਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਦਿਹਾੜਾ ਮਨਾਉਣਾ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸ਼ੁਰੂ ਕੀਤਾ। ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀ ਨਿਹਾਲ ਸਿੰਘ ਜੀ ਦੇ ਬਚਨ ਹਨ ਕਿ ਜਿਸ ਤਰ੍ਹਾਂ ਸਿੱਖ ਜਗਤ ਦੇ ਵਿੱਚ ਨਿਹੰਗ ਸਿੰਘਾਂ ਦੀ ਬੋਲੀ ਦੇ ਵਿੱਚ ਇੱਕ ਨੇਤਰ ਵਾਲੇ ਨੂੰ ਲੱਖ ਨੇਤਰਾ ਕਿਹਾ ਜਾਂਦਾ ਹੈ, ਨੇਤਰਹੀਣ ਨੂੰ ਸੁਜਾਖਾ ਕਿਹਾ ਜਾਂਦਾ ਹੈ, ਇੱਕ ਲੱਤ ਵਾਲੇ ਨੂੰ ਸਵਾ ਲੱਖ ਲੱਤ ਵਾਲਾ ਬੋਲਿਆ ਜਾਂਦਾ ਹੈ, ਸੁਚਾਲਾ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਬਾਂਹ ਵਾਲੇ ਨੂੰ ਸਾਧ ਸੰਗਤ ਜੀ ਸਵਾ ਲੱਖ ਬਾਂਹ ਵਾਲਾ ਬੋਲਿਆ ਜਾਂਦਾ ਹੈ। ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਸਿੱਖ ਜਗਤ ਦੇ ਵਿੱਚ ਹੋਲੀ ਨੂੰ ਹੀ ਨਿਹੰਗ ਸਿੰਘਾਂ ਦੀ ਬੋਲੀ ਦੇ ਵਿੱਚ ਹੋਲਾ ਬੋਲਿਆ ਜਾਂਦਾ ਹੈ। ਦਸ਼ਮੇਸ਼ ਪਿਤਾ ਸਵਾਮੀ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਹੋਲੀ ਦਾ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਜੋ ਨਿਹੰਗ ਸਿੰਘਾਂ ਦੇ ਬੋਲੇ ਦੇ ਵਿੱਚ ਇਸ ਨੂੰ ਹੋਲਾ ਮਹੱਲਾ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਸਤਿਗੁਰਾਂ ਦੇ ਸਮਕਾਲੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਬਚਨ ਹਨ। ਗੁਲੇ ਹੋਲੀ ਬਾਬਾਗੇ ਦਹਿਰ ਬੂ ਕਰਦ ਲੱਭੇ ਚੂੰ ਖਾਬ ਫਰਖੰਦੇ ਖੂ ਕਰਦ ਲੱਭੇ ਚੂ ਗੁੰਚੇ ਖਾਬ ਫਰਖੰਦੇ ਖੂ ਕਰਦ ਗੁਲਾਬੋ ਅੰਬਰੋ ਅੰਬੀਰੋ ਚੂ ਬਾਛਦ ਛੂ ਬਸੂ ਕਰਦ ਜਹੇ ਪਿਚਕਾਰੀਏ ਪੁਰ ਜਾਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਕਹਿੰਦੇ ਦਸ਼ਮੇਸ਼ ਪਿਤਾ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਇੱਕ ਪਿਚਕਾਰੀ ਹੈ। ਉਸ ਪਿਚਕਾਰੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੇਸਰੀ ਰੰਗ ਭਰਿਆ ਹੋਇਆ ਹੈ ਔਰ ਕਹਿੰਦੇ ਜਿਸ ਜਿਸ ਦੇ ਉੱਪਰ ਉਹ ਪਿਚਕਾਰੀ ਪਾਉਂਦੇ ਹਨ ਜਿਹੜੇ ਬਿਲਕੁਲ ਬੇਰੰਗ ਲੋਕ ਹਨ ਨਾ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਰੰਗ ਨਹੀਂ, ਬਿਲਕੁਲ ਫਿੱਕਾ ਜੀਵਨ ਹੈ, ਬਿਲਕੁਲ ਬੇਰੰਗਾ ਜੀਵਨ ਹੈ ਕਿ ਹਰ ਬੇਰੰਗ ਰੋ ਖੁਸ਼ ਰੰਗ ਰਾ ਬੂ ਕਰਦ। ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰੰਗ ਭਰ ਦਿੰਦੇ ਹਨ। ਗੁਲਾਲ ਅਫਸਾਨੀਏ ਅੱਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰਦ। ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦ ਆਪਣੇ ਦਸਤੇ ਮੁਬਾਰਕ ਦੇ ਨਾਲ ਮੁਬਾਰਕ ਹੱਥਾਂ ਦੇ ਨਾਲ ਗੁਲਾਲ ਉਡਾਉਂਦੇ ਹਨ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ। ਕਹਿੰਦੇ ਉਸਨੂੰ ਸਾਰੇ ਨੂੰ ਰੰਗ ਦਿੰਦੇ ਹਨ, ਭਾਵ ਕੋਈ ਜ਼ਮੀਨ ਤੇ ਰਹਿਣ ਵਾਲਾ ਹੈ ਭਾਵੇਂ ਕੋਈ ਅਸਮਾਨ ਤੇ ਰਹਿਣ ਵਾਲਾ ਹੈ, ਭਾਵੇਂ ਕੋਈ ਸੰਸਾਰੀ ਬਿਰਤੀ ਵਾਲਾ ਹੈ ਭਾਵੇਂ ਕੋਈ ਅਧਿਆਤਮਿਕ ਬਿਰਤੀ ਵਾਲਾ ਹੈ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਭਰੀ ਦ੍ਰਿਸ਼ਟੀ ਪਾ ਦਿੰਦੇ ਹਨ ਉਹਨਾਂ ਨੂੰ ਰੰਗ ਦਿੰਦੇ ਹਨ। ਇਹ ਰੰਗਾਂ ਦਾ ਦਿਹਾੜਾ ਹੈ। ਸਾਧ ਸੰਗਤ ਜੀ, ਅਸਾਂ ਜੀਵਾਂ ਨੂੰ ਮੋਹ ਮਾਇਆ ਦਾ ਰੰਗ ਲੱਗਿਆ ਹੋਇਆ ਹੈ, ਇਸ ਕਰਕੇ ਗੁਰੂ ਦੇ ਪ੍ਰੇਮ ਦਾ ਰੰਗ ਨਹੀਂ ਚੜ੍ਹਦਾ। ਮਹਾਰਾਜ ਜੀ ਦੇ ਬਚਨ ਹਨ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਹਉਂ ਕੁਰਬਾਨੇ ਜਾਓ ਮਿਹਰਬਾਨਾ ਹਉਂ ਕੁਰਬਾਨੇ ਜਾਓ ਹਉਂ ਕੁਰਬਾਨੇ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉਂ ਸਦ ਕੁਰਬਾਨੇ ਜਾਓ। ਆਖਿਆ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ। ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅਨੰਦਪੁਰ ਸਾਹਿਬ ਜੀ ਦੀ ਹਿਫਾਜ਼ਤ ਦੇ ਵਾਸਤੇ 5 ਕਿਲੇ ਕਾਇਮ ਕੀਤੇ ਸਨ, ਜਿਨ੍ਹਾਂ ਦੇ ਵਿੱਚ ਮੁੱਖ ਕਿਲਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ, ਦੂਸਰਾ ਸ੍ਰੀ ਲੋਹਗੜ੍ਹ ਸਾਹਿਬ, ਤੀਸਰਾ ਸ੍ਰੀ ਹੋਲਗੜ੍ਹ ਸਾਹਿਬ, ਚੌਥਾ ਸ੍ਰੀ ਫਤਿਹਗੜ੍ਹ ਸਾਹਿਬ, ਪੰਜਵਾਂ ਸ੍ਰੀ ਤਾਰਾਗੜ੍ਹ ਸਾਹਿਬ। ਹੋਲਗੜ੍ਹ ਸਾਹਿਬ ਦੇ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਅਜੀਬੋ ਗਰੀਬ ਕੌਤਕ ਰਚਿਆ ਸੀ। ਹੋਲਾ ਮਹੱਲਾ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮਨਾਉਣਾ ਸ਼ੁਰੂ ਕੀਤਾ, ਇੱਥੇ ਦੀਵਾਨ ਸਜਾਇਆ ਕਰਦੇ ਸਨ। ਫਿਰ ਸਾਧ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਫਿਰ ਗੁਰੂ ਦੇ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ ਉਹ ਫਿਰ ਕਦੇ ਵਾਸਤੇ ਲੱਥਦਾ ਨਹੀਂ ਹੈ। ਦੇਖੋ ਆਪਾਂ ਵਸਤਰ ਖਰੀਦਦੇ ਹਾਂ ਨਾ, ਦਸਤਾਰਾਂ ਖਰੀਦਦੇ ਹਾਂ, ਇੱਕ ਧੋ ਪਾਓ ਉਸੇ ਵੇਲੇ ਡੱਬ ਪੈ ਜਾਂਦੇ ਹਨ, ਲੱਥ ਜਾਂਦਾ ਹੈ। ਪਰ ਜਿਨ੍ਹਾਂ ਲਲਾਰੀਆਂ ਨੇ ਪੱਕਾ ਰੰਗ ਚਾੜਿਆ ਹੁੰਦਾ ਹੈ, ਫਿਰ ਮਹਾਰਾਜ ਜੀ ਨੇ ਦੱਸਿਆ ਹੈ ਪਾਵਨ ਗੁਰਬਾਣੀ ਦੇ ਅੰਦਰ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਕਹਿੰਦੇ ਫਿਰ ਉਹ ਕਹਿ ਦਿੰਦੇ ਹਨ ਗਰੰਟੀ ਦੇ ਨਾਲ, ਯਕੀਨ ਦੇ ਨਾਲ ਕਹਿ ਦਿੰਦੇ ਹਨ, ਕੱਪੜਾ ਪਾਟ ਜਾਵੇਗਾ ਰੰਗ ਨਹੀਂ ਲੱਥੇਗਾ। ਸਾਧ ਸੰਗਤ ਜੀ, ਸਿੱਖ ਜਗਤ ਦੇ ਵਿੱਚ ਐਸੇ ਐਸੇ ਅਨਮੋਲ ਹੀਰੇ ਅਨੇਕਾਂ ਹਨ ਜਿਨ੍ਹਾਂ ਦਾ ਸਰੀਰ ਰੂਪੀ ਕੱਪੜਾ ਭਾਵੇਂ ਪਾਟ ਗਿਆ ਪਰ ਉਹਨਾਂ ਦਾ ਰੰਗ ਨਹੀਂ ਲੱਥਿਆ। ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲੱਥ ਗਈ, ਰੰਗ ਨਹੀਂ ਲੱਥਿਆ। ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸੀਸ ਤਾਂ ਧੜ ਦੇ ਨਾਲੋਂ ਲੱਥ ਗਿਆ ਪਰ ਰੰਗ ਨਹੀਂ ਲੱਥਿਆ। ਭਾਈ ਮਨੀ ਸਿੰਘ ਸਾਹਿਬ ਜੀ ਦੇ ਟੁਕੜੇ ਟੁਕੜੇ ਹੋ ਗਏ ਹਨ, ਬੰਦ ਬੰਦ ਕੱਟਿਆ ਗਿਆ ਹੈ, ਪਰ ਜਿਹੜਾ ਰੰਗ ਚੜਾਇਆ ਸੀ ਨਾ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਉਹ ਰੰਗ ਨਹੀਂ ਲੱਥਿਆ। ਇਸ ਕਰਕੇ ਸਾਧ ਸੰਗਤ ਜੀ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਸਿੰਘਾਂ ਦੇ ਵਿੱਚ ਜੋਸ਼ ਭਰਨ ਵਾਸਤੇ, ਸੂਰ ਵੀਰਤਾ ਭਰਨ ਵਾਸਤੇ, ਦ੍ਰਿੜਤਾ ਦਾ ਪਾਠ ਪੜ੍ਹਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਰਚਿਆ ਹੈ। ਉਹ ਦਿਹਾੜਾ ਬੜੀ ਸ਼ਰਧਾ, ਭਾਵਨਾ, ਪਿਆਰ, ਸਤਿਕਾਰ, ਉਤਸ਼ਾਹ ਦੇ ਨਾਲ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਨਾਇਆ ਜਾਂਦਾ ਹੈ, ਉੱਥੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਜਾਂਦਾ ਹੈ। ਸਾਧ ਸੰਗਤ ਜੀ, ਲੋੜ ਹੈ ਜੋ ਸਤਿਗੁਰਾਂ ਨੇ ਸਾਨੂੰ ਪੂਰਨੇ ਪਾਏ ਹਨ ਉਹਨਾਂ ਪੂਰਨਿਆਂ ਦੇ ਉੱਪਰ ਚੱਲਣ ਦੀ, ਤਾਂ ਕਿ ਲੋਕ ਸੁਖੀ ਔਰ ਪਰਲੋਕ ਸੁਹੇਲੇ ਹੋਵਣ। ਆਓ ਜੋ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਹੋਇਆ ਹੈ ਉਸ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਘਰ ਦੂਜਾ ਦੋਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਟੋਡੀ ਰਾਗ ਅੰਦਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਫਰਮਾਨ ਕਰਦੇ ਹਨ, ਘਰ ਦੂਸਰਾ ਤਾਲ ਹੈ। ਦੋ ਪਦੇ, ਦੋ ਪਦਿਆਂ ਵਾਲਾ, ਦੋ ਚਰਨਾਂ ਵਾਲਾ ਇਹ ਸਾਧ ਸੰਗਤ ਜੀ ਸ਼ਬਦ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਮੰਗਲ ਕਰਦੇ ਹਨ, ਵਾਹਿਗੁਰੂ ਪਰਮੇਸ਼ਰ ਇੱਕ ਹੈ, ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਪ੍ਰਾਪਤੀ ਦਾ ਸਾਧਨ ਦੱਸਦੇ ਹਨ, ਸਤਿਗੁਰ ਦੇ ਪ੍ਰਸਾਦ ਦੁਆਰਾ, ਸਤਿਗੁਰ ਦੀ ਮਿਹਰ ਦੁਆਰਾ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ।
ਮੰਗੋ ਦਾਨ ਠਾਕੁਰ ਨਾਮ।
ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਰੂਪ ਹੋ ਕੇ ਉੱਤਮ ਵਕਤਾ ਦੇ ਰੂਪ ਦੇ ਵਿੱਚ, ਕਿਉਂਕਿ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਵਕਤੇ ਦੱਸੇ ਹਨ, ਇੱਕ ਉੱਤਮ ਵਕਤਾ, ਇੱਕ ਮੱਧਮ ਵਕਤਾ, ਇੱਕ ਕਨਿਸ਼ਠ ਵਕਤਾ। ਉੱਤਮ ਵਕਤਾ ਤੋਂ ਭਾਵ ਕਿ ਆਪਣੇ ਆਪ ਨੂੰ ਸੰਬੋਧਨ ਕਰਕੇ ਕੋਈ ਵਿਚਾਰ ਕਰਨੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਤਮ ਬਖਤੇ ਦੇ ਰੂਪ ਦੇ ਵਿੱਚ ਜਿਗਿਆਸੂ ਰੂਪ ਹੋ ਕੇ ਇਹ ਬਚਨ ਸਮਝਾ ਰਹੇ ਹਨ ਬਈ ਮੈਂ ਉਸ ਅਕਾਲ ਪੁਰਖ ਠਾਕੁਰ ਵਾਹਿਗੁਰੂ ਪਰਮੇਸ਼ਰ ਤੋਂ ਦਾਨ ਦੇ ਵਿੱਚ ਪਰਮਾਤਮਾ ਦਾ ਨਾਮ ਮੰਗਦਾ ਹਾਂ ਜਿਹੜਾ ਸਾਰੀਆਂ ਬਰਕਤਾਂ ਵਾਲਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਤਰ੍ਹਾਂ ਫਰਮਾਇਆ ਹੈ, ਜੈਸੇ ਹੀਰਾ ਹਾਥ ਮੋ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਜੈਸੀ ਹੁੰਡੀ ਲਰ ਬੰਦੇ ਲਾਗਤ ਨ ਭਾਰ ਕਸ਼ੂ ਆਗੇ ਜਾਏ ਤੇ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਹੀਰੇ ਦੀ ਬੜੀ ਭਾਰੀ ਕੀਮਤ ਹੈ, ਦੇਖਣ ਨੂੰ ਛੋਟਾ ਜਿਹਾ ਟੁਕੜਾ ਹੀ ਹੈ। ਹੁੰਡੀ ਦੀ ਚੈੱਕ ਦੀ ਬੜੀ ਭਾਰੀ ਕੀਮਤ ਪੈ ਜਾਂਦੀ ਹੈ, ਪਰ ਕਹਿੰਦੇ ਦੇਖਣ ਨੂੰ ਇੱਕ ਕਾਗਜ਼ ਦਾ ਟੁਕੜਾ ਹੀ ਹੈ। ਇਸੇ ਪ੍ਰਕਾਰ ਬੀਜ ਬਹੁਤ ਛੋਟਾ ਹੈ ਬੋਰਡ ਦਾ, ਪਰ ਬਿਰਸ਼ ਬਹੁਤ ਵੱਡਾ ਵਿੱਚੋਂ ਨਿਕਲਦਾ ਹੈ। ਇਸੇ ਪ੍ਰਕਾਰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦਾ ਲੋਕ ਸੁਖੀ ਅਰ ਪਰਲੋਕ ਸੁਹੇਲਾ ਹੋ ਜਾਂਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਫਿਰ ਆਖਿਆ ਮਿਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੋਆ ਜੀਜੈ। ਜਿੰਨੇ ਮਰਜ਼ੀ ਪਾਪ ਹੋਣ ਪਰਮਾਤਮਾ ਦਾ ਨਾਮ ਸਾਰਿਆਂ ਨੂੰ ਦਗਦ ਕਰ ਦਿੰਦਾ ਹੈ, ਰਾਖ ਕਰ ਦਿੰਦਾ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਲੱਕੜਾਂ ਭਾਵੇਂ ਜਿੰਨੀਆਂ ਮਰਜ਼ੀ ਹੋਣ, ਕਈ ਮਨ ਹੋਣ, ਇੱਕ ਅੱਗ ਦੀ ਚੰਗਿਆੜੀ ਚਾਹੀਦੀ ਹੈ। ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਐਸੀਆਂ ਬਰਕਤਾਂ ਵਾਲਾ, ਐਸੀਆਂ ਬਖਸ਼ਿਸ਼ਾਂ ਵਾਲਾ। ਕਹਿੰਦੇ ਮੈਂ ਉਸ ਅਕਾਲ ਪੁਰਖ ਠਾਕੁਰ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਨਾਮ ਮੰਗਦਾ ਹਾਂ।
ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲੈ ਕਿਰਪਾ ਗੁਣ ਗਾਮ।
ਦੂਸਰਾ ਨੁਕਤਾ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਨਾਮ ਤੋਂ ਬਗੈਰ ਹੋਰ ਕੋਈ ਵੀ ਵਸਤੂ ਨਾਲ ਚੱਲਣ ਵਾਲੀ ਨਹੀਂ ਹੈ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ। ਜੇ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ। ਜਹਿ ਮਹਾ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤਿਰਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਮਹਾਰਾਜ ਜੀ ਸਮਝਾਉਂਦੇ ਹਨ ਵੀ ਹੋਰ ਕੋਈ ਵੀ ਵਸਤੂ, ਕੋਈ ਵੀ ਜੀਵ ਮੇਰੇ ਨਾਲ ਚੱਲਣ ਵਾਲਾ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਮੈਂ ਪਰਮਾਤਮਾ ਦੇ ਕੋਲੋਂ ਇੱਕ ਨਾਮ ਮੰਗਦਾ ਹਾਂ, ਦੂਸਰਾ ਪਰਮਾਤਮਾ ਦੀ ਮਿਲੇ ਕਿਰਪਾ ਗੁਣ ਗਾਮ ਇਹ ਦਾਤ ਮੰਗਦਾ ਹਾਂ ਕਿ ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦਾ ਸਦਕਾ ਮੈਨੂੰ ਤੁਹਾਡੇ ਗੁਣ ਗਾਉਣ ਦੀ ਤੌਫੀਕ ਮਿਲ ਜਾਵੇ, ਬਰਕਤ ਮਿਲ ਜਾਵੇ। ਸਤਿਗੁਰਾਂ ਨੇ ਦੱਸਿਆ ਹੈ ਨਾ ਜਣਖਣ ਵਿਅਕਤੀ ਪਰਮਾਤਮਾ ਦੇ ਗੁਣ ਨਹੀਂ ਗਾ ਸਕਦਾ। ਆਖਿਆ ਜਿਸਨੋਂ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਜਿਨ੍ਹਾਂ ਨੂੰ ਬਖਸ਼ ਲੈਂਦੇ ਹੋ, ਜਿਨ੍ਹਾਂ ਦੀਆਂ ਭੁੱਲਾਂ ਗਲਤੀਆਂ ਨੂੰ ਨਹੀਂ ਚਿਤਾਰਦੇ, ਕਿਰਪਾ ਕਰ ਦਿੰਦੇ ਹੋ, ਉਹੀ ਤੇਰਾ ਜਸ ਗਾ ਸਕਦੇ ਹਨ। ਇਹ ਕਹਿੰਦੇ ਤੁਹਾਡੀ ਕਿਰਪਾ ਦੀ ਬਰਕਤ ਦਾ ਸਦਕਾ ਹੀ ਪਰਮਾਤਮਾ ਦਾ ਨਾਮ ਅਤੇ ਉਸ ਦੀ ਸਿਫਤ ਸਲਾਹ ਮਿਲਦੀ ਹੈ।
ਰਹਾਉ
ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ।
ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ।
ਮਹਾਰਾਜ ਜੀ ਦੱਸਦੇ ਹਨ ਕਿ ਰਾਜ ਪਾਠ ਦੀ ਪ੍ਰਾਪਤੀ, ਧਨ ਦੌਲਤ ਦੀ ਪ੍ਰਾਪਤੀ, ਸੰਸਾਰ ਦੇ ਅਨੇਕ ਤਰ੍ਹਾਂ ਦੇ ਜਿਹੜੇ ਭੋਗ ਰਸ ਹਨ, ਪਦਾਰਥ ਹਨ, ਨਾਮ ਤੋਂ ਬਗੈਰ ਇਹ ਕਹਿੰਦੇ ਸਾਰੇ ਹੀ ਤਰਵਰ ਕੀ ਸ਼ਾਮ, ਭਾਵ ਕਿ ਬਿਰਖ ਕੀ ਛਾਇਆ ਦੀ ਤਰ੍ਹਾਂ ਹਨ। ਰਾਜ ਮਿਲ ਗਿਆ ਹੈ, ਧਨ ਮਿਲ ਗਿਆ ਹੈ, ਪਦਾਰਥ ਮਿਲ ਗਏ ਹਨ, ਬੰਦਾ ਆਖੇ ਸਦਾ ਵਾਸਤੇ ਮੈਨੂੰ ਇਹ ਸੁੱਖ ਦਿੰਦੇ ਰਹਿਣਗੇ। ਰੁੱਖ ਦੀ ਛਾਂ ਦੇ ਹੇਠਾਂ ਕੁਝ ਸਮਾਂ ਤਾਂ ਵਿਸ਼ਰਾਮ ਕੀਤਾ ਜਾ ਸਕਦਾ ਹੈ, ਜ਼ਿਆਦਾ ਸਮਾਂ ਨਹੀਂ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦੀਸੇ ਸੋ ਚੱਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ। ਬਟਾਉ ਸਿਉਂ ਜੋ ਲਾਵੈ ਨੇ, ਤਾ ਕੋ ਹਾਥ ਨਾ ਆਵੈ ਕੇ। ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਕਹਿੰਦੇ ਇਹ ਜਿਹੜੇ ਪਦਾਰਥ ਹਨ, ਇਹਨਾਂ ਦੇ ਨਾਲ ਮਨ ਜੋੜਨ ਦੀ ਜ਼ਰੂਰਤ ਨਹੀਂ। ਇਹ ਵਕਤੀ ਤੌਰ 'ਤੇ ਸੁੱਖ ਦੇ ਸਕਦੇ ਹਨ, ਸਦੀਵ ਕਾਲ ਵਾਸਤੇ ਨਹੀਂ ਦੇ ਸਕਦੇ। ਧਨ ਆਉਣ ਜਾਣ ਵਾਲਾ ਹੈ, ਰਾਜ ਪਾਠ ਆਉਣ ਜਾਣ ਵਾਲੇ ਹਨ, ਪਦਾਰਥ ਆਉਣ ਜਾਣ ਵਾਲੇ ਹਨ, ਪਰ ਪਰਮਾਤਮਾ ਦਾ ਨਾਮ ਸਦੀਵ ਕਾਲ ਵਾਸਤੇ ਸੁਖਦਾਈ ਹੈ।
ਧਾਏ ਧਾਏ ਬਹੁ ਵਿਦ ਕੋ ਧਾਵੈ, ਸਗਲ ਨਿਰਾਰਥ ਕਾਮ।
ਕਹਿੰਦੇ ਦੌੜ ਦੌੜ ਕੇ ਕਈ ਪ੍ਰਕਾਰ ਦੇ ਨਾਲ, ਕਹਿੰਦੇ ਖੇਚਲਾਂ ਕਰ ਕਰਕੇ, ਮਿਹਨਤ ਕਰ ਕਰਕੇ ਬੰਦਾ ਥੱਕ ਜਾਂਦਾ ਹੈ। ਅਖੀਰ ਦੇ ਵਿੱਚ ਸਾਰੇ ਕੰਮ ਕਾਜ ਇਸਦੇ ਨਿਰਾਰਥ ਚਲੇ ਜਾਂਦੇ ਹਨ, ਵਿਅਰਥ ਚਲੇ ਜਾਂਦੇ ਹਨ, ਦੌੜ ਭੱਜ ਅਜਾਈ ਚਲੇ ਜਾਂਦੀ ਹੈ। ਨੀਰ ਬਿਰੋਲੈ ਅਤ ਸ਼ਰਮ ਪਾਵੈ, ਨੈਨੂ ਕੈਸੇ ਰੀਸੈ। ਕਹਿੰਦੇ ਪਾਣੀ ਦੇ ਵਿੱਚ ਕੋਈ ਰੇੜਕਾ ਪਾ ਛੱਡੇ ਵਿੱਚੋਂ ਮੱਖਣ ਤਾਂ ਨਹੀਂ ਨਿਕਲਦਾ। ਇਹ ਕਿਹਾ ਹੈ ਕਿ ਸੰਸਾਰ ਦੇ ਕੰਮ ਧੰਦੇ ਕਰੋ, ਪਰ ਕਿਸੇ ਸੀਮਾ ਦੇ ਵਿੱਚ ਕਰੋ, ਕਿਸੇ ਹੱਦ ਦੇ ਵਿੱਚ ਕਰੋ। ਇਹ ਨਹੀਂ ਵੀ ਕੰਮ ਧੰਦਿਆਂ ਦੇ ਵਿੱਚ ਤੁਸੀਂ ਉਲਝੀ ਜਾਓ, ਕੰਮ ਧੰਦਿਆਂ ਦੇ ਵਿੱਚ ਗਲਤਾਨ ਹੀ ਹੋ ਜਾਓ, ਪਰਮਾਤਮਾ ਦਾ ਨਾਮ ਨੂੰ ਵਿਸਾਰ ਹੀ ਦਿਓ, ਭੁੱਲ ਹੀ ਜਾਓ। ਕਹਿੰਦੇ ਇਸ ਤਰ੍ਹਾਂ ਨਹੀਂ। ਜੇਕਰ ਵਾਹਿਗੁਰੂ ਦਾ ਨਾਮ ਛੱਡ ਕੇ ਨਿਰੇ ਕੰਮ ਹੀ ਕੰਮ, ਕਿਉਂਕਿ ਕਈ ਦੇਸ਼ਾਂ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਇਹ ਵਿਚਾਰ ਬਣਾਈ ਹੈ ਕਿ ਕੰਮ ਹੀ ਭਗਤੀ ਹੈ ਜੀ, ਕੰਮ ਹੀ ਭਗਤੀ ਹੈ ਜੀ, ਚੌਵੀ ਘੰਟੇ ਕੰਮ ਹੀ ਕਰੀ ਚੱਲੋ। ਗੁਰਮਤ ਨਹੀਂ ਇਸ ਗੱਲ ਦੇ ਨਾਲ ਸਹਿਮਤ। ਆਖਿਆ ਇਹ ਸਾਰੀ ਦੌੜ ਭੱਜ ਕਾਹਦੇ ਵਾਸਤੇ ਹੈ ਕਿ ਮੈਨੂੰ ਸੁੱਖ ਮਿਲੇ। ਜਦ ਕਹਿੰਦੇ ਬੰਦਾ ਥੱਕ ਟੁੱਟ ਜਾਂਦਾ ਹੈ, ਕਹਿੰਦਾ ਇੰਨੀ ਮਿਹਨਤ ਕੀਤੀ, ਇੰਨੀ ਖੇਚਲ ਕੀਤੀ, ਪੱਲੇ ਤਾਂ ਕੱਖ ਵੀ ਨਹੀਂ ਪਿਆ, ਪੱਲੇ ਤਾਂ ਦੁੱਖ ਪਏ ਹਨ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਸਾਰੀ ਖੇਚਲ ਅਜਾਈ ਚਲੇ ਜਾਂਦੀ ਹੈ ਜੇਕਰ ਬੰਦਾ ਪਰਮਾਤਮਾ ਦਾ ਨਾਮ ਨਾ ਲਵੇ ਤਾਂ।
ਬਿਨ ਗੋਬਿੰਦ ਅਵਰ ਜੇ ਚਾਹੋ,
ਦਿਸੈ ਸਗਲ ਬਾਤ ਹੈ ਖਾਮ।
ਬਿਨਾ ਗੋਬਿੰਦ ਤੋਂ ਉਸਦੇ ਨਾਮ ਤੋਂ ਹੋਰ ਕਹਿੰਦੇ ਜੇਕਰ ਅਸੀਂ ਕੁਝ ਚਾਹੀਏ ਜੇਕਰ ਹੋਰ ਮੰਗੀਏ ਇਹ ਕਹਿੰਦੇ ਸਾਰੀਆਂ ਗੱਲਾਂ ਖਾਮ ਕੱਚੀਆਂ ਹਨ।
ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ।
ਤਿੰਨ ਚੀਜ਼ਾਂ ਦੀ ਮੂਲ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਮੰਗ ਕੀਤੀ ਹੈ। ਇੱਕ ਹੈ ਪਰਮਾਤਮਾ ਦਾ ਨਾਮ, ਦੂਸਰਾ ਹੈ ਪਰਮਾਤਮਾ ਦੀ ਸਿਫਤ ਸਲਾਹ ਅਤੇ ਤੀਸਰੀ ਦਾਤ ਮੰਗੀ ਹੈ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸ਼ਰਾਮ। ਵੀ ਸਾਨੂੰ ਨਾਮ ਜਪਣ ਵਾਲਿਆਂ ਦੀ ਨਾਮ ਰਸੀਆਂ ਦੀ ਚਰਨ ਧੂੜੀ ਮਿਲ ਜਾਵੇ। ਇੱਕ ਤਾਂ ਪ੍ਰਤੱਖ ਚਰਨ ਧੂੜੀ ਹੁੰਦੀ ਹੈ, ਦੂਸਰਾ ਹੈ ਕਿ ਨਾਮ ਰਸੀਆਂ ਦੇ ਅੱਗੇ ਅਸੀਂ ਨਿਮਰਤਾ ਦੇ ਨਾਲ ਪੇਸ਼ ਆਈਏ। ਅਸਲ ਦੇ ਵਿੱਚ ਚਰਨ ਧੂੜੀ ਨਿਮਰਤਾ ਦਾ ਪ੍ਰਤੀਕ ਹੈ, ਸੂਚਕ ਹੈ। ਸਾਧੂ ਮਹਾਤਮਾ ਦੇ ਅੱਗੇ ਕੋਈ ਚਤਰਾਈਆਂ ਨਾ ਜ਼ਾਹਰ ਕਰੀਏ, ਚਲਾਕੀਆਂ ਨਾ ਜ਼ਾਹਰ ਕਰੀਏ, ਉਹਨਾਂ ਦੇ ਅੱਗੇ ਨਿਮਰਤਾ ਦੇ ਨਾਲ ਪੇਸ਼ ਆਈਏ। ਇਸ ਨੂੰ ਕਿਹਾ ਗਿਆ ਹੈ ਚਰਨ ਧੂੜੀ, ਫੇਰ ਹੀ ਕੁਝ ਮਿਲਦਾ ਹੈ। ਕਿਉਂਕਿ ਸਾਧੂ ਮਹਾਤਮਾ ਦੇਖ ਲੈਂਦੇ ਹਨ ਵੀ ਇਸ ਨੂੰ ਆਪਣੀ ਸਿਆਣਪ ਦਾ ਬੜਾ ਮਾਣ ਹੈ, ਫਿਰ ਪਿੱਛੇ ਹਟ ਜਾਂਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਨਖ ਸਿੱਖ ਲਓ ਸਗਲੰਗ ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਅਗਨ ਜਰਾਏ ਫੁਨ ਪੀਸਨ ਪਿਸਾਏ ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ। ਜਤ ਕਤ ਸਿੱਖ ਪਗ ਧਾਰੇ ਗੁਰ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ ਦਇਆ ਕੇ ਦਇਆਲ ਮੋਹਿ ਪਤਤ ਉਧਾਰੀਐ। ਆਖਿਆ ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਇਸ ਕਰਕੇ ਇਹ ਤਿੰਨ ਵਸਤੂਆਂ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੰਗ ਕੀਤੀ ਹੈ, ਸਾਨੂੰ ਮੰਗ ਕਰਨ ਦੀ ਜਾਚ ਦੱਸੀ ਹੈ ਵੀ ਇਹ ਬੜੀਆਂ ਅਮੋਲਕ ਦਾਤਾਂ ਹਨ, ਇਹ ਮਾਲਕ ਦੇ ਕੋਲੋਂ ਮੰਗਣੀਆਂ ਚਾਹੀਦੀਆਂ ਹਨ। ਆਓ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਉਸ ਦੀ ਵਿਚਾਰ ਆਪਾਂ ਸਾਂਝੀ ਕਰੀਏ ਜੀ।
ਸੂਹੀ ਮਹੱਲਾ ਪਹਿਲਾ।
ਸੂਹੀ ਰਾਗ ਦੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਸਤਿਗੁਰੂ ਜੀ ਫਰਮਾਉਂਦੇ ਹਨ।
ਜਿਉਂ ਆਰਨ ਲੋਹਾ ਪਾਏ ਭੰਨ ਕਢਾਈਆ।
ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਭੱਠੀ ਦੇ ਵਿੱਚ ਪਾ ਕੇ ਲੋਹੇ ਨੂੰ ਭੰਨ ਤੋੜ ਕੇ ਫਿਰ ਉਸ ਨੂੰ ਨਵਾਂ ਰੂਪ ਦਿੱਤਾ ਜਾਂਦਾ ਹੈ, ਉਸ ਨੂੰ ਘੜਿਆ ਜਾਂਦਾ ਹੈ।
ਕਿਉਂ ਸਾਕਤ ਜੋਨੀ ਪਾਏ ਭਵੈ ਭਵਾਈਆ।
ਇਸੇ ਤਰ੍ਹਾਂ ਕਹਿੰਦੇ ਜਿਹੜੇ ਸਾਕਤ ਜੀਵ ਹਨ, ਜਿਹੜੇ ਮਾਇਆ ਦੇ ਪੁਜਾਰੀ ਹਨ, ਜਿਹੜੇ ਮਨਮੁੱਖ ਜੀਵ ਹਨ, ਉਹਨਾਂ ਨੂੰ ਵਾਰ ਵਾਰ ਗਰਭ ਜੋਨੀ ਦੇ ਵਿੱਚ ਪਾਇਆ ਜਾਂਦਾ ਹੈ। ਉਹਨਾਂ ਨੂੰ ਵਾਰ ਵਾਰ ਗਰਭ ਅਗਨ ਦਾ ਸੇਕ ਝੱਲਣਾ ਪੈਂਦਾ ਹੈ, ਜਿਵੇਂ ਭੱਠੀ ਦਾ ਸੇਕ ਲੋਹਾ ਝੱਲਦਾ ਹੈ ਨਾ ਵਾਰ ਵਾਰ, ਫਿਰ ਕਦੇ ਉਸਦਾ ਕੁਝ ਬਣਾ ਦਿੱਤਾ ਜਾਂਦਾ ਹੈ ਕਦੇ ਕੁਝ। ਇਸੇ ਤਰ੍ਹਾਂ ਕਹਿੰਦੇ ਵਾਰੰਵਾਰ ਜਿਹੜਾ ਮਨਮੁੱਖ ਜੀਵ ਹੈ ਗਰਭ ਜੋਨੀ ਦੇ ਵਿੱਚ ਪੈਂਦਾ ਹੈ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ। ਉਹ ਭਵਾਇਆ ਹੋਇਆ ਭਾਉਂਦਾ ਹੈ, ਕਈ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਭਟਕਦਾ ਹੈ।
ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।
ਬਿਨਾਂ ਸਹੀ ਜੀਵਨ ਜਾਚ ਤੋਂ ਸਵੈ ਸਰੂਪ ਦੀ ਪਹਿਚਾਣ ਤੋਂ ਕਹਿੰਦੇ ਦੁੱਖ ਹੀ ਦੁੱਖ ਕਮਾਉਣਾ ਪੈਂਦਾ ਹੈ। ਕਿਉਂਕਿ ਇੱਕ ਹੈ ਸਵੈ ਸਵਰੂਪ, ਦੂਸਰਾ ਹੈ ਜੀਵਨ ਜੁਗਤ। ਇਹ ਦੋਨਾਂ ਦੀ ਪ੍ਰਾਪਤੀ ਇਕੱਠੀ ਹੁੰਦੀ ਹੈ। ਮਾਣਯੋਗ ਮਸਕੀਨ ਸਾਹਿਬ ਜੀ ਵੀ ਇਹ ਬਚਨ ਕਿਹਾ ਕਰਦੇ ਸਨ, ਗਿਆਨ ਅਤੇ ਭਗਵਾਨ ਇਕੱਠੇ ਹੀ ਪੈਦਾ ਹੁੰਦੇ ਹਨ, ਇਕੱਠੇ ਹੀ ਪ੍ਰਗਟ ਹੁੰਦੇ ਹਨ। ਸੂਰਜ ਅਤੇ ਕਿਰਨਾਂ ਇਕੱਠੀਆਂ ਹੀ ਪੈਦਾ ਹੁੰਦੀਆਂ ਹਨ, ਇਕੱਠੀਆਂ ਹੀ ਪ੍ਰਗਟ ਹੁੰਦੀਆਂ ਹਨ। ਗੁਣ ਅਤੇ ਗੁਣਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਇਕੱਠੇ ਪ੍ਰਗਟ ਹੁੰਦੇ ਹਨ। ਜਿਸ ਦੇ ਜੀਵਨ ਦੇ ਵਿੱਚ ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਖਿਮਾ ਹੈ, ਐਸੇ ਰੱਬੀ ਗੁਣ ਹਨ, ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਵੀ ਪ੍ਰਗਟ ਹੋਇਆ ਹੈ। ਉਸ ਤਰ੍ਹਾਂ ਨਹੀਂ ਹਨ, ਜੇ ਕਿਰਨਾਂ ਹਨ ਤਾਂ ਸੂਰਜ ਹੋਵੇਗਾ, ਜ਼ਰੂਰ ਹੋਵੇਗਾ। ਕਈ ਵਾਰੀ ਬੰਦਾ ਧਾਰਮਿਕ ਹੋਣ ਦਾ ਅਡੰਬਰ ਤਾਂ ਬਣਾ ਲੈਂਦਾ ਹੈ, ਪਰ ਉਹ ਉਗੜ ਗਿਆ ਜੈਸਾ ਖੋਟਾ ਟਬੂਆ, ਨਦਰ ਸਰਾਫਾਂ ਆਇਆ, ਖੋਟੇ ਪੈਸੇ ਦੀ ਤਰ੍ਹਾਂ ਫਿਰ ਪ੍ਰਗਟ ਹੋ ਜਾਂਦਾ ਹੈ, ਜ਼ਾਹਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਇੱਥੇ ਫਰਮਾ ਰਹੇ ਹਨ, ਬਿਨ ਬੂਝੇ ਸਭ ਦੁੱਖ, ਦੁੱਖ ਕਮਾਵਣਾ, ਬਿਨਾਂ ਸਵੈ ਸਵਰੂਪ ਦੀ ਪ੍ਰਾਪਤੀ ਤੋਂ, ਬਿਨਾਂ ਜੀਵਨ ਦੀ ਸਹੀ ਜੀਵਨ ਜੁਗਤ ਤੋਂ, ਕਹਿੰਦੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਕਮਾਉਣਾ ਪੈਂਦਾ ਹੈ। ਅਤੇ ਸਾਧ ਸੰਗਤ ਜੀ, ਇਹ ਪ੍ਰਾਪਤੀ ਹੁੰਦੀ ਹੈ ਸ਼ਬਦ ਦੁਆਰਾ। ਜਦ ਸੁਰਤ ਸ਼ਬਦ ਦੇ ਨਾਲ ਛੋਹਦੀ ਹੈ ਨਾ, ਸ਼ਬਦ ਦੇ ਨਾਲ ਜੁੜਦੀ ਹੈ, ਉਦੋਂ ਹੀ ਫਿਰ ਸਵੈ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ, ਉਦੋਂ ਹੀ ਸਹੀ ਜੀਵਨ ਜੁਗਤ ਦੀ ਪ੍ਰਾਪਤੀ ਹੁੰਦੀ ਹੈ, ਗੱਲਾਂ ਦੇ ਨਾਲ ਨਹੀਂ। ਸਿੱਧਾਂ ਨੇ ਵੀ ਇਹੀ ਸਵਾਲ ਕੀਤਾ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਮਹਾਰਾਜ ਆਖਣ ਲੱਗੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਕਹਿੰਦੇ ਜਦ ਕਿਸੇ ਦੀ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ, ਫਿਰ ਦੁਨੀਆ ਦੁੱਤਰ ਸਾਗਰ ਨੂੰ ਤਰਿਆ ਜਾਂਦਾ ਹੈ। ਉਹ ਨਹੀਂ ਦੁੱਤਰ ਸਾਗਰ ਦੇ ਵਿੱਚ ਡੁੱਬਦੇ, ਜਿਵੇਂ ਕਮਲ ਨਹੀਂ ਡੁੱਬਦਾ, ਜਿਵੇਂ ਮੁਰਗਾਬੀ ਨਹੀਂ ਡੁੱਬਦੀ, ਉਸਦੇ ਪੰਖ ਨਹੀਂ ਭਿੱਜਦੇ ਹਨ। ਬਿਨਾਂ ਕਹਿੰਦੇ ਸ਼ਬਦ ਦੇ ਨਾਲ ਸੁਰਤ ਜੁੜਨ ਤੋਂ, ਬਿਨਾਂ ਸਵੈ ਸਵਰੂਪ ਦੀ ਪਹਿਚਾਣ ਤੋਂ, ਜੀਵਨ ਦੇ ਵਿੱਚ ਨਿਰੇ ਦੁੱਖ ਹੀ ਦੁੱਖ ਹਨ।
ਹਉਮੈ ਆਵੈ ਜਾਈ ਭਰਮ ਭੁਲਾਵਣਾ,
ਹਉਮੈ ਦੇ ਕਾਰਨ ਭਰਮ ਦੇ ਵਿੱਚ ਭੁੱਲਿਆ ਹੋਇਆ ਜੀਵ ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ। ਦਿਖਾਈ ਦਿੰਦਾ ਹੈ ਬੜਾ ਗਿਆਨੀ ਹੈ, ਦਿਖਾਈ ਦਿੰਦਾ ਹੈ ਬੜਾ ਦਾਨੀ ਹੈ। ਸਤ ਸੰਗਤ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਸ਼, ਸੰਤ ਬਾਬਾ ਝੰਡਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਨੂੰ ਮਿਲਣ ਵਾਸਤੇ ਆਏ। ਸੰਤ ਬਾਬਾ ਝੰਡਾ ਸਿੰਘ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਤੋਂ ਵਰਸਾਏ ਹੋਏ ਸਨ। ਬਾਬਾ ਝੰਡਾ ਸਿੰਘ ਜੀ ਬੜੇ ਗਮਗੀਨ ਬੈਠੇ ਸਨ, ਬੜੇ ਉਦਾਸ ਬੈਠੇ ਸਨ। ਬਾਬਾ ਦਰਸ਼ਨ ਸਿੰਘ ਜੀ ਨੇ ਪੁੱਛ ਲਿਆ, ਆਖਣ ਲੱਗੇ, ਮਹਾਂਪੁਰਸ਼ੋ, ਤੁਸੀਂ ਗਮਗੀਨ ਕਿਉਂ ਬੈਠੇ ਹੋ, ਉਦਾਸ ਕਿਉਂ ਬੈਠੇ ਹੋ? ਆਖਣ ਲੱਗੇ, ਉਹ ਉੱਪਰ ਤਾਰਾਂ ਦੇ ਉੱਪਰ ਜਿਹੜੇ ਚਮਗਿੱਦੜ ਲਟਕ ਰਹੇ ਹਨ ਨਾ, ਤੁਹਾਨੂੰ ਪਤਾ ਕੌਣ ਹਨ? ਕਹਿੰਦੇ ਜੀ, ਮਹਾਂਪੁਰਸ਼ੋ ਦੱਸੋ। ਆਖਣ ਲੱਗੇ, ਪਿਛਲੇ ਜਨਮ ਦੇ ਵਿੱਚ ਬੜੇ ਵੱਡੇ ਸਰਦਾਰ ਸਨ, ਪਰ ਜਿਹੜੀ ਰਸਨਾ ਦੇ ਨਾਲ ਇਹ ਨਾਮ ਜਪਦੇ ਸਨ, ਉਸੇ ਰਸਨਾ ਦੇ ਉੱਪਰ ਮਾਸ ਸ਼ਰਾਬ ਵੀ ਰੱਖਦੇ ਸਨ, ਦਾਨ ਵੀ ਕਰਦੇ ਸਨ, ਹੇਰਾ ਫੇਰੀ ਵੀ ਕਰਦੇ ਸਨ, ਬੇਈਮਾਨੀ ਵੀ ਕਰਦੇ ਸਨ। ਜ਼ਰੂਰੀ ਨਹੀਂ ਬਹੁਤਾ ਦਾਨ ਪੁੰਨ ਕਰਨਾ, ਥੋੜ੍ਹਾ ਕਰ ਲਓ, 10 ਰੁਪਈਏ ਕਰ ਲਓ, ਪਰ ਹੋਵੇ ਧਰਮ ਦੀ ਕਿਰਤ ਦਾ, ਪਾਪ ਦੀ ਦਾ ਨਾ ਹੋਵੇ। ਆਖਣ ਲੱਗੇ, ਤਾਂ ਉਦਾਸ ਬੈਠੇ ਹਾਂ, ਪਰਮਾਤਮਾ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ, ਜਿਹੜੀ ਰਸਨਾ ਤੇ ਸਤਿਗੁਰ ਦੀ ਬਾਣੀ, ਉਸੇ ਰਸਨਾ ਤੇ ਮਾਸ ਸ਼ਰਾਬ, ਚਮਗਿੱਦੜ ਦਾ ਮੂੰਹ ਵੀ ਉਹ ਹੁੰਦਾ ਹੈ, ਮਲ ਮੂਤਰ ਤਿਆਗ ਕਰਨ ਦਾ ਰਸਤਾ ਵੀ ਉਹੀ ਹੁੰਦਾ ਹੈ। ਆਖਣ ਲੱਗੇ, ਫਿਰ ਇੱਕੋ ਹੀ ਬਣਾ ਦਿੱਤੀ ਹੈ ਪਰਮਾਤਮਾ ਨੇ, ਦੋਨਾਂ ਦੀ ਜ਼ਰੂਰਤ ਨਹੀਂ। ਭਾਵ ਦਿਖਾਵੇ ਦੇ ਨਾਲ ਨਹੀਂ ਬਰਕਤ ਪੈਂਦੀ, ਦਿਖਾਵੇ ਦੇ ਨਾਲ ਨਾਲਕ ਦੀ ਬਖਸ਼ਿਸ਼ ਨਹੀਂ ਮਿਲਦੀ, ਜਿੰਨਾ ਚਿਰ ਤੱਕ ਬੰਦਾ ਆਪਾ ਸਮਰਪਣ ਨਾ ਕਰੇ ਗੁਰੂ ਦੇ ਅੱਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸਾ ਸਮਝਾ ਰਹੇ ਹਨ, ਜੀਵ ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ, ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈਆ,
ਕਹਿੰਦੇ ਜਿਹੜੇ ਤੇਰਾ ਨਾਮ ਧਿਆਉਂਦੇ ਹਨ, ਨਾਮ ਸਿਮਰਦੇ ਹਨ, ਨਾਮ ਦੇ ਵਿੱਚ ਧਿਆਨ ਜੋੜਦੇ ਹਨ, ਤੂੰ ਉਹਨਾਂ ਗੁਰਮੁਖਾਂ ਨੂੰ ਰੱਖਣ ਵਾਲਾ ਹੈ।
ਮੇਲਹਿ ਤੁਜਹਿ ਰਜਾਈ ਸ਼ਬਦ ਕਮਾਈਆ,
ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਤੁਸੀਂ ਆਪਣੀ ਰਜਾ ਦੇ ਮੁਤਾਬਕ ਆਪਣੇ ਨਾਲ ਮੇਲ ਲੈਂਦੇ ਹੋ।
ਤੂੰ ਕਰ ਕਰ ਵੇਖ ਹੈ ਆਪ ਦੇਹ ਸੋ ਪਾਈਆ,
ਆਪ ਹੀ ਕਹਿੰਦੇ ਤੂੰ ਕਰ ਕਰਕੇ ਜੀਵਾਂ ਨੂੰ ਬਣਾ ਕੇ ਫਿਰ ਸਾਰੀ ਲੀਲਾ ਨੂੰ ਦੇਖਦਾ ਹੈ, ਜੋ ਕੁਝ ਤੂੰ ਦਾਤਾਂ ਦਿੰਦਾ ਹੈ ਹੇ ਵਾਹਿਗੁਰੂ ਜੀ, ਉਹੀ ਜੀਵ ਪ੍ਰਾਪਤ ਕਰਦੇ ਹਨ।
ਤੂੰ ਦੇਖੈ ਥਾਪ ਉਥਾਪ ਦਰ ਵੀ ਨਾਈਆ,
ਬਣਾਉਣ ਵਾਲਾ ਵੀ ਆਪ, ਮਿਟਾਉਣ ਵਾਲਾ ਵੀ ਆਪ, ਫਿਰ ਦੇਖਦਾ ਹੈ ਸਾਰਿਆਂ ਤੇ ਨਿਗਾਹਬਾਨੀ ਵੀ ਰੱਖਦਾ ਹੈ। ਸ਼ਕਤੀ ਦੇ ਦਿੱਤੀ, ਅੱਖਾਂ ਦੇ ਦਿੱਤੀਆਂ, ਕੰਨ ਦੇ ਦਿੱਤੇ, ਨਿੰਦਿਆ ਚੁਗਲੀ ਵੀ ਸੁਣੀ ਜਾ ਸਕਦੀ ਹੈ, ਸ਼ਬਦ ਵੀ ਸੁਣਿਆ ਜਾ ਸਕਦਾ ਹੈ, ਪਰਮਾਤਮਾ ਨੇ ਨਿਗਾਹ ਰੱਖੀ ਹੋਈ ਹੈ ਵੀ ਵਰਤੋਂ ਕਿਹੜੇ ਢੰਗ ਦੇ ਨਾਲ ਕਰ ਰਿਹਾ ਹੈ। ਇਸ ਕਰਕੇ ਕਹਿੰਦੇ ਤੂੰ ਦਾਤਾਂ ਦੇਣਾ ਵੀ ਹੈ, ਨਾਲ ਨਿਗਾਹਬਾਨੀ ਵੀ ਰੱਖਦਾ ਹੈ।
ਦੇਹੀ ਹੋ ਅਗ ਖਾਕ ਪਵਨ ਉਡਾਈਆ,
ਇਹ ਦੇਹੀ ਕਹਿੰਦੇ ਇੱਕ ਦਿਨ ਖਾਕ ਹੋ ਜਾਂਦੀ ਹੈ ਜਦ ਪਵਨ ਸਵਾਸ ਉੱਡ ਜਾਂਦੇ ਹਨ।
ਇਹੋ ਕਿੱਥੇ ਘਰ ਔ ਤਾਕ ਮਹਿਲ ਨਾ ਪਾਈਆ,
ਜਿੰਨਾ ਮਹਿਲ ਮਾੜੀਆਂ ਬੈਠਕਾਂ ਦੇ ਨਾਲ ਆਪਣਾ ਮਨ ਜੋੜ ਛੱਡਦਾ ਹੈ, ਉਹ ਕਹਿੰਦੇ ਕਿੱਥੇ ਰਹਿੰਦੀਆਂ ਹਨ, ਸਭ ਖਤਮ ਹੋ ਜਾਂਦੀਆਂ ਹਨ।
ਇਹੋ ਦੀਵੀ ਅੰਧ ਘੋਰ ਕੱਬ ਮੁਹਾਈਆ,
ਇਹੋ ਦੇਵੀ ਕਹਿੰਦੇ ਦਿਨ ਚੜ੍ਹੇ ਦੇ ਨਾਲ ਹੀ ਭਾਵ ਚਿੱਟੇ ਦਿਨ ਹੀ ਇਹ ਜਿਹੜਾ ਜੀਵ ਹੈ ਲੁੱਟਿਆ ਜਾਂਦਾ ਹੈ ਇਸ ਦਾ ਘਰ।
ਗਰਭ ਮੁਸੈ ਘਰ ਚੋਰ ਕਿਸ ਰੁਆਈਆ,
ਹੰਕਾਰ ਦੇ ਕਾਰਨ ਕਹਿੰਦੇ ਇਹ ਜਿਹੜੇ ਕਾਮ ਆਦਿਕ ਚੋਰ ਹਨ, ਪੰਜ ਚੋਰ ਹਨ, ਇਸ ਨੂੰ ਕਹਿੰਦੇ ਲੁੱਟ ਲੈਂਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਕਹਿੰਦੇ ਫਿਰ ਕਿਸ ਦੇ ਅੱਗੇ ਰੋਇਆ ਜਾਵੇ, ਕਿਸ ਨੂੰ ਇਹ ਦੁੱਖ ਦੱਸਿਆ ਜਾਵੇ।
ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਆ,
ਜਿਹੜੇ ਨਾਮ ਦੁਆਰਾ ਜਿਨ੍ਹਾਂ ਨੂੰ ਮਾਲਕ ਨੇ ਜਗਾ ਦਿੱਤਾ, ਜਿਹੜੇ ਨਾਮ ਸਿਮਰਨ ਕਰਦੇ ਹਨ, ਜਪਦੇ ਹਨ, ਉਹ ਕਹਿੰਦੇ ਚੋਰਾਂ ਤੋਂ ਸੁਚੇਤ ਰਹਿੰਦੇ ਹਨ, ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਵੀ ਚੋਰ ਆ ਗਏ ਹਨ, ਸਿਮਰਨ ਦੀਆਂ ਇਹ ਬਰਕਤਾਂ ਹਨ। ਜੋ ਬੰਦਾ ਸਿਮਰਨ ਨਹੀਂ ਕਰਦਾ, ਉਹ ਆਪਣੇ ਔਗੁਣਾਂ ਨੂੰ ਵੀ ਖੂਬੀਆਂ ਸਮਝਣ ਲੱਗ ਪੈਂਦਾ ਹੈ, ਗੁਣ ਸਮਝਣ ਲੱਗ ਪੈਂਦਾ ਹੈ। ਸਿਮਰਨ ਕਰ ਕਰਕੇ ਬੰਦੇ ਦਾ ਮਨ ਜਾਗ ਜਾਂਦਾ ਹੈ। ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ, ਪਤਾ ਚੱਲ ਜਾਂਦਾ ਹੈ ਨਹੀਂ ਇਹ ਔਗਣ ਹਨ, ਇਹ ਚੋਰ ਹਨ, ਲੁੱਟ ਕੇ ਲੈ ਜਾਣਗੇ ਸਾਰਾ ਕੁਝ। ਸ਼ਬਦ ਦੁਆਰਾ ਕਹਿੰਦੇ ਮਨ ਜਾਗਦਾ ਹੈ।
ਸ਼ਬਦ ਨਿਵਾਰੀ ਆਗ ਜੋਤ ਦੀ ਪਾਈਆ,
ਸ਼ਬਦ ਦੁਆਰਾ ਤ੍ਰਿਸ਼ਨਾ ਦੀ ਅੱਗ ਕਹਿੰਦੇ ਬੁੱਝ ਜਾਂਦੀ ਹੈ, ਤੇ ਵਾਹਿਗੁਰੂ ਦਾ ਜਿਹੜੀ ਜੋਤ ਹੈ, ਪ੍ਰਕਾਸ਼ ਹੈ, ਉਹ ਹੋ ਜਾਂਦਾ ਹੈ।
ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਆ,
ਪਰਮਾਤਮਾ ਦਾ ਨਾਮ ਲਾਲ ਰੂਪ ਹੈ, ਰਤਨ ਰੂਪ ਹੈ, ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਹੀ ਕਹਿੰਦੇ ਇਸ ਦੀ ਸਮਝ ਪੈਂਦੀ ਹੈ, ਬੁਝਾਈ ਹੈ, ਸੋਝੀ ਹੁੰਦੀ ਹੈ।
ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਆ,
ਨਿਸ਼ਕਾਮ ਭਾਵਨਾ ਵਾਲਾ ਜੀਵਨ ਬਣ ਜਾਂਦਾ ਹੈ ਸਦੀਵ ਕਾਲ ਵਾਸਤੇ, ਜੇ ਕਹਿੰਦੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਈਏ।
ਰਾਤ ਦਿਹਾ ਹਰ ਨਾਉ ਮਨ ਵਸਾਈਆ,
ਇਸ ਤਰ੍ਹਾਂ ਗੁਰਮੁਖ ਜੋ ਹਨ ਕਹਿੰਦੇ ਦਿਨੇ ਰਾਤ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦੇ ਹਨ।
ਨਾਨਕ ਮੇਲ ਮਿਲਾਏ ਜੇ ਤੁਧ ਪਾਈਆ,
ਕਹਿੰਦੇ ਇਸ ਤਰ੍ਹਾਂ ਸਿਮਰਨ ਕਰਦਿਆਂ 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 ਜਦ ਮਾਲਕ ਤਰੁੱਠ ਜਾਂਦੇ ਹਨ, ਮੇਹਰਾਂ ਦੇ ਘਰ ਦੇ ਵਿੱਚ ਆ ਜਾਂਦੇ ਹਨ, ਫਿਰ ਮੇਹਰਾਂ ਦੀ ਬਾਰਿਸ਼ ਪਾਉਂਦੇ ਹਨ, ਆਪਣੇ ਨਾਲ ਮਿਲਾ ਲੈਂਦੇ ਹਨ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਜਦ ਕਹਿੰਦੇ ਮਾਲਕ ਤਰੁੱਠ ਜਾਂਦੇ ਹਨ, ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਮੂਲ ਰੂਪ ਦੇ ਵਿੱਚ ਸਮਝਾਇਆ ਹੈ ਕਿ ਜੀਵਨ ਯੁਗ ਤੋਂ ਬਗੈਰ ਮਨੁੱਖ ਆਪਣਾ ਜੀਵਨ ਜਿਹੜਾ ਹੈ, ਜ਼ਿੰਦਗੀ ਹੈ, ਵਿਅਰਥ ਹੀ ਅਜਾਈ ਗਵਾ ਲੈਂਦਾ ਹੈ। ਜੀਵਨ ਜੁਗਤ ਮਿਲਦੀ ਹੈ ਸ਼ਬਦ ਦੁਆਰਾ। ਜਦ ਕੋਈ ਸ਼ਬਦ ਦੇ ਨਾਲ ਜੁੜਦਾ ਹੈ, ਗਿਆਨ ਵੀ ਪ੍ਰਗਟ ਹੁੰਦਾ ਹੈ, ਭਗਵਾਨ ਵੀ ਪ੍ਰਗਟ ਹੁੰਦਾ ਹੈ, ਸੂਰਜ ਵੀ ਪ੍ਰਗਟ ਹੁੰਦਾ ਹੈ, ਉਸ ਦੀਆਂ ਕਿਰਨਾਂ ਵੀ ਪ੍ਰਗਟ ਹੋ ਜਾਂਦੀਆਂ ਹਨ, ਸਵੈ ਸਵਰੂਪ ਦੀ ਵੀ ਪ੍ਰਾਪਤੀ ਹੁੰਦੀ ਹੈ ਅਤੇ ਸਹੀ ਜੀਵਨ ਜੁਗਤ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਆਓ ਆਪਾਂ ਨਸ਼ਿਆਂ ਦਾ ਤਿਆਗ ਕਰਕੇ ਔਰ ਸਾਬਤ ਸੂਰਤ ਹੋ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਪੰਜ ਪਿਆਰਿਆਂ ਦੇ ਕੋਲੋਂ ਨਾਮ ਦੀ ਦਾਤ ਲਈਏ ਔਰ ਉਸ ਨਾਮ ਦੇ ਦਾ ਸਿਮਰਨ ਕਰਕੇ ਆਪਾਂ ਵੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਔਰ ਪਰਲੋਕ ਸੁਹੇਲੇ ਹੋਵਣ। ਆਓ ਅਖੀਰ ਦੀਆਂ ਪੰਕਤੀਆਂ ਸਰਵਣ ਕਰੀਏ। ਸਮੂਹ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਰਾਤ ਦਿਹੈ ਹਰ ਨਾਉ ਮਨ ਵਸਾਈਆ, ਨਾਨਕ ਮੇਲ ਮਿਲਾਏ ਜੇ ਤੁਦ ਭਾਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।